ਚੌਬੋਲੀ ਮਹੱਲਾ ਪੰਜਵਾਂ ਜੋ 11 ਛੰਦ ਦਰਜ ਹੈ ਇਹਦੀ ਕਥਾ ਆਪਾਂ ਅੱਜ ਜੋ ਅਰਥ ਭੇਦ ਆਪ ਜੀ ਤੋਂ ਗਿਆਨ ਲਵਾਂਗੇ। ਪਰ ਕੁਛ ਜਿਹੜੇ ਟੀਕਾਕਾਰ ਹੈ ਨਾ ਜੀ, ਉਹਨਾਂ ਨੇ ਆਪਣੇ ਵੱਲੋਂ ਕੁਛ ਚੌਬੋਲੇ ਜਿਹੜਾ ਸ਼ਬਦ ਹੈ ਇਹਦੀ ਕੁਛ ਖੋਜ ਕੀਤੀ। ਉਹਨਾਂ ਨੇ ਕੁਛ ਇਸ ਤਰ੍ਹਾਂ ਲਿਖਿਆ ਜੀ, ਖਾਸ ਕਰ ਭਾਈ ਕਾਨ ਸਿੰਘ ਨਾਭਾ ਜੀ ਨੇ, ਕਹਿੰਦੇ ਸੰਗੀਤ ਅਨੁਸਾਰ ਚਤੁਰੰਗ ਦਾ ਨਾਮ ਵੀ ਚੌਬੋਲਾ ਹੈ। ਜਿਸ ਛੰਦ ਵਿਚ ਚਾਰ ਭਾਸ਼ਾ ਬੋਲੀਆਂ ਹੋਣ ਉਹ ਵੀ ਚੌਬੋਲਾ ਹੈ। ਉਹ ਛੰਦ ਵੀ ਚੌਬੋਲਾ ਹੈ ਜਿਸ ਦੇ ਚੌਥੇ ਪਦੇ ਦੇ ਆਦਿ ਸੰਬੋਧਨ ਪਦ ਹੋਵੇ। ਅੱਗੇ ਉਹ ਫੇਰ ਲਿਖਦੇ ਆ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਚਾਰ ਪ੍ਰੇਮੀਆਂ ਦੇ ਬੋਲ ਬਚਨ ਬਾਣੀ ਵਿਚ ਕਥਨ ਕੀਤੇ ਹਨ, ਉਸ ਦਾ ਚੌਬੋਲਾ ਸੰਗਿਆ ਹੈ, ਚਾਹੇ ਛੰਦ ਇਸ ਦਾ ਦੋਹਾ ਹੈ।
ਚਲੋ,
ਯਥਾ ਮੂਸਨ ਮਸਕਰ ਪ੍ਰੇਮ ਕੀ ਰਹੀ ਜੋ ਅੰਬਰ ਛਾਏ, ਬੀਧੇ ਬਾਂਧੇ ਕਮਲ ਮੈਂ ਭੰਵਰ ਰਹੇ ਲਪਟਾਏ। ਇਹ ਉਹ ਇੱਕ ਇਸ ਦਾ ਐਗਜ਼ਾਮਪਲ ਦਿੰਦੇ ਆ ਜੀ। ਫਿਰ ਉਹ ਲਿਖਦੇ ਆ ਜੀ, ਕਿਸੇ ਦੇ ਮਤ ਵਿਚ ਤਾਟੰਕ ਛੰਦ ਦਾ ਨਾਮ ਵੀ ਚੌਬੋਲਾ ਹੈ। ਫਿਰ ਇਹ ਕਹਾਣੀ ਇੱਕ ਹੋਰ ਲਿਖਦੇ ਆ ਜੀ, ਕਹਿੰਦੇ ਇਸ ਸਿਰਲੇਖ ਅਧੀਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਰਚਿਤ 11 ਪਦੇ ਦਰਜ ਹਨ। ਇਸ ਬਾਣੀ ਦਾ ਚੌਬੋਲੇ ਨਾਂ ਦਾ ਪਿਛੋਕੜ ਸ਼ਾਹ ਬਾਜਪੁਰ ਦਾ ਵਾਸੀ ਇੱਕ ਸਿੱਖ ਸੰਮਣ ਦਾ ਪੁੱਤਰ ਮੂਸਣ, ਜਮਾਲ ਅਤੇ ਪਤੰਗ ਹਨ। ਇਸ ਬਾਣੀ ਦਾ ਆਰੰਭ ਸੰਮਣ ਜੋ ਇਸ ਪ੍ਰੇਮ ਕੀ ਦਮ ਕਿਤ ਹੋਤੀ ਸਾਠ ਪੰਕਤੀ ਤੋਂ ਹੁੰਦਾ ਹੈ। ਇਹ ਬਾਣੀ ਪ੍ਰੇਮ ਤੇ ਭਾਵਨਾ ਦੀ ਪ੍ਰਤੀਕ ਹੈ। ਪ੍ਰਭੂ ਦਾ ਪ੍ਰੇਮ ਸਿਮਰ ਅਤੇ ਸ਼ਰਧਾ ਭਾਵਨਾ ਨਾਲ ਪ੍ਰਾਪਤ ਹੁੰਦਾ ਹੈ। ਕਰਮ ਕਾਂਡ ਤੇ ਤੀਰਥ ਇਸ਼ਨਾਨ ਮਨੁੱਖ ਨੂੰ ਵਿਕਾਰਾਂ ਤੋਂ ਬਚਾਉਣ ਵਿਚ ਸਹਾਇਕ ਨਹੀਂ ਹੋ ਸਕਦੇ। ਹਉਮੈ ਦੇ ਤਿਆਗ ਦੀ ਲੋੜ ਹੈ। ਜਿਵੇਂ ਪਤੰਗਾ ਦੀਪਕ ਵੇਖ ਕੇ ਮਦਹੋਸ਼ ਹੋ ਜਾਂਦਾ ਹੈ ਅਤੇ ਆਪਣੀ ਜਾਨ ਕੁਰਬਾਨ ਕਰ ਦਿੰਦਾ ਹੈ, ਇਸੇ ਤਰ੍ਹਾਂ ਜਿਹੜਾ ਜਗਿਆਸੂ ਪਰਮੇਸ਼ਰ ਦੇ ਨਾਮ ਤੋਂ ਆਪਣਾ ਆਪਾ ਵਾਰ ਦਿੰਦਾ ਹੈ ਉਹ ਇਸ ਮਾਰਗ ਤੇ ਸਫਲ ਹੁੰਦਾ ਹੈ ਅਤੇ ਮਹਾਮਿਲਾਪ ਵਾਲੀ ਅਵਸਥਾ ਪ੍ਰਾਪਤ ਕਰ ਲੈਂਦਾ ਹੈ। ਇਸ ਤਰ੍ਹਾਂ ਦੀ ਕੋਈ ਗੱਲ ਲਿਖੀ ਹੈ, ਇਹ ਕੋਈ ਕਹਾਣੀ ਦਾ ਕੀ ਜ਼ਿਕਰ ਹੈ ਜੀ, ਇਹਦੇ ਬਾਰੇ ਦੱਸੋ ਥੋੜਾ ਜਿਹਾ।
ਕੁਛ ਨਹੀਂ ਹੈਗਾ, ਇਹ ਅਸਲ ਦੇ ਵਿੱਚ ਇਹਦਾ ਪਿਛੋਕੜ ਜਿਹੜਾ ਹੈਗਾ ਇਹ ਹੈਗਾ ਸਾਡੇ ਨਿਰਮਲ ਸੰਤਾਂ, ਉਹਦੇ ਸੰਤ ਸੀ, ਉਹਨਾਂ ਨੂੰ ਕਹਾਣੀਆਂ ਘੜ ਹੁੰਦੀ ਵਾਦੀ ਸੀ, ਉਹਨਾਂ ਦੀ ਸਮਝ ਤਾਂ ਗੁਰਬਾਣੀ ਆਈ ਨੀ, ਨਾ ਉਹਨਾਂ ਨੂੰ ਸਮਝਣ ਦੀ ਲੋੜ ਸੀ। ਉਹ ਇਹੋ ਜਿਹੀਆਂ ਕਹਾਣੀਆਂ ਊਟ ਪਟਾਂ ਘੜ ਕੇ ਭੱਬਰ ਭੂਸੇ ਚ ਪਾ ਕੇ ਚਲੇ ਗਏ। ਅਸਲ ਦੇ ਵਿੱਚ ਉਹਨਾਂ ਦਾ ਕੰਮ ਸੀ ਜਿਆਦਾ ਹਿੰਦੂ ਮਤ ਨੂੰ ਬਚਾਉਣਾ, ਹਿੰਦੂ ਮਤ ਉਹਨਾਂ ਨੇ ਬਚਾ ਲਈ। ਜਿਨ੍ਹਾਂ ਨੇ ਗੁਰਬਾਣੀ ਦਾ ਪ੍ਰਚਾਰ ਕੀਤਾ ਉਹਨਾਂ ਨੂੰ ਤਾਂ ਬੜੇ ਤਸੀਹੇ ਮਿਲੇ ਨੇ, ਇਹਨਾਂ ਨੂੰ ਕਿਸੇ ਨੂੰ ਤਸੀਹਾ ਨੀ ਮਿਲਿਆ ਜਿਨ੍ਹਾਂ ਨੇ ਪ੍ਰਚਾਰ ਕੀਤਾ ਸੰਤਾਂ ਨੇ, ਕਿਉਂਕਿ ਇਹ ਤਾਂ ਭੇਜੇ ਗੌਰਮੈਂਟ ਦੇ ਸੀਗੇ ਜਿਹੜੇ ਉਲਟੇਰਾ ਪਾਉਣ ਵਾਲੇ। ਜਿੱਥੇ ਤੱਕ ਚੌਬੋਲੇ ਦੀ ਗੱਲ ਹੈ, ਰਾਗ ਵਿਦਿਆ ਸਾਡਾ ਵਿਸ਼ਾ ਨਹੀਂ ਹੈ, ਸਾਡਾ ਵਿਸ਼ਾ ਹੈ ਗੁਰਬਾਣੀ ਕੀ ਕਹਿੰਦੀ ਹੈ, ਇਹਦਾ ਆਤਮ ਗਿਆਨ, ਇਹਦੇ ਵਿੱਚ ਜੋ ਦੁੱਧ ਚ ਜੋ ਮੱਖਣ ਹੈ ਇਹਦੇ ਚ, ਅਸੀਂ ਤਾਂ ਉਹ ਰੜਕਣਾ ਇਹਨੂੰ ਬੁਲਾਉਣਾ। ਇਹ ਅੰਡ ਵੰਡ ਹੋਰ ਕੁਛ ਬਹੁਤ ਜਾਣਦਾ, ਗੁਰਬਾਣੀ ਦਾ ਇਹਨੇ ਮੱਖਣ ਵੱਲ ਧਿਆਨ ਦਿੱਤਾ ਨੀ ਇਹਨਾਂ ਲੋਕਾਂ ਨੇ, ਨਾ ਇਹਨਾਂ ਨੂੰ ਉਹਦੀ ਸਮਝ ਆਈ ਹੈ। ਸਾਡਾ ਵਿਸ਼ਾ ਸਿਰਫ ਗੁਰਬਾਣੀ ਨੂੰ ਸਮਝਣਾ ਪਰ ਸਮਝਾਉਣਾ, ਬਾਕੀ ਰਾਗ ਵਿਦਿਆ ਸਾਡਾ ਵਿਸ਼ਾ ਹੀ ਨਹੀਂ ਹੈ। ਜਿਹੜੇ ਰਾਗੀ ਹੋਣਗੇ ਉਹਨਾਂ ਦਾ ਵਿਸ਼ਾ ਹੋਊਗਾ। ਜਿੱਥੇ ਤੱਕ ਪ੍ਰੇਮ ਭਗਤੀ ਦੀ ਗੱਲ ਹੈ, ਸਾਰੀ ਇਹ ਭਗਤੀ ਦਾ ਉਹਨਾਂ ਨੇ ਪ੍ਰੇਮ ਭਗਤੀ ਹੈ, ਸਾਰੀ ਗੁਰਬਾਣੀ ਹੀ ਪ੍ਰੇਮ ਭਗਤੀ ਹੈ। ਜੇ ਉਹ ਕਹੇ ਇਹੀ ਬਾਣੀ ਸਿਰਫ ਪ੍ਰੇਮ ਭਗਤੀ ਵਾਲੀ ਗੱਲ ਹੈ, ਇਹ ਵੀ ਗਲਤ ਹੈ। ਉਹਦੀ ਸਾਰੀ ਗੁਰਬਾਣੀ ਦਾ ਨਾਂ, ਇਹ ਤਾਂ ਭਗਤੀ ਪ੍ਰੇਮਾ ਭਗਤੀ ਨਾਂ ਇਹਦਾ ਹੈ, ਸਾਰੀ ਬਾਣੀ ਉਹ ਪ੍ਰੇਮ ਭਗਤੀ ਹੈ ਤੇ ਸਾਰੀ ਭਗਤੀ ਦਾ ਨਾਂ ਪ੍ਰੇਮਾ ਭਗਤੀ ਹੈ। ਜਿਹਨ ਪ੍ਰੇਮ ਕੀ ਹੋ ਤੇ ਨਹੀਂ ਪ੍ਰੇਮ ਪਾਇਓ, ਦਸਮ ਪਾਸ਼ਾ ਵੀ ਇਹ ਤਾਂ ਗੱਲ ਕਹਿੰਦੇ ਨੇ। ਇਹ ਗੱਲਾਂ ਨੇ ਇਹਦੀਆਂ ਫਜ਼ੂਲ। ਗੱਲ ਜਿਹੜੀ ਕੰਮ ਦੀ ਹੈ, ਸੁਮਨ ਔਰ ਮੂਸਨ ਵਾਲੀ ਜਿੱਥੇ ਕਹਿੰਦੇ ਕਹਾਣੀ ਦੀ ਗੱਲ ਕੀਤੀ, ਇਹ ਵੀ ਫਜ਼ੂਲ ਹੈ। ਇਹਦੀ ਸੁਮਨ ਲਫ਼ਜ਼ ਹੈ, ਸੁਮਨ ਨਹੀਂ ਲਫ਼ਜ਼ ਹੈ। ਸੁਮਨ ਦੋ ਮਨ ਨੇ ਸਾਡੇ, ਇੱਕ ਪੋਜ਼ਿਟਿਵ ਹੈ ਉਹਦਾ ਨਾਂ ਸੁਮਨ ਹੈ, ਇੱਕ ਮੂਸਨ ਹੈ ਮੂਸਿਆ ਹੋਇਆ, ਮੂਸੀ ਮੂਸੀ ਰੋਵੇ ਕਬੀਰ ਕੀ ਮਾਈ। ਜਿਹੜਾ ਮਾਇਆ ਮੋਹ ਦੀ ਠਗੋਰੀ ਚ ਆਇਆ ਹੋਇਆ ਹਿੱਸਾ ਮਨ ਦਾ, ਉਹ ਮੂਸਨ ਹੈ, ਉਹਦਾ ਨਾਂ ਮੂਸਿਆ ਹੋਇਆ, ਠਗਿਆ ਹੋਇਆ। ਦੋ ਮਨ ਨੇ, ਇੱਕ ਮਾਇਆ ਚ ਫਸਿਆ ਹੋਇਆ ਮੂਸਿਆ ਹੋਇਆ, ਇੱਕ ਅੰਦਰ ਹੈ ਜਿਹੜਾ ਅੰਤਰ ਆਤਮਾ, ਉਹ ਮੂਸਿਆ ਹੋਇਆ ਨਹੀਂ, ਉਹ ਸੁਮਨ ਹੈ, ਸ੍ਰੇਸ਼ਟ ਮਨ ਹੈ। ਇਹਨਾਂ ਦੋਹਾਂ ਦੀ ਉਹ ਕਹਾਣੀ ਹੈ, ਸਾਰੀ ਗੁਰਬਾਣੀ ਇਹਨਾਂ ਦੀ ਉਹ ਕਹਾਣੀ ਹੈ, ਇਹ ਆਤਮ ਕਥਾ ਹੈ ਸਾਰੀ। ਉਹ ਇਹ ਰਾਜਾ ਰਾਮ ਕੀ ਕਹਾਣੀ ਹੈ, ਉਹ ਜਿਹੜਾ ਸੁਮਨ ਹੈ ਉਹੀ ਰਾਜਾ ਰਾਮ ਹੈ, ਉਹੀ ਪ੍ਰਭ ਹੈ ਜਿਹਨੂੰ ਤੁਸੀਂ ਰੋਜ਼ ਕਹਿੰਦੇ ਹੋ, ਉਹੀ ਸਾਡਾ ਮੂਲ ਹੈ, ਉਸੇ ਦਾ ਨਾਂ ਗੁਰ ਹੈ, ਗੁਰਦੇਵ ਹੈ, ਇਹ ਸਾਰੇ ਉਹਦੇ ਹੀ ਨਾਂ ਨੇ। ਉਹਨੂੰ ਸੁਮਨ, ਇਸ ਬਾਣੀ ਚ ਉਹਨੂੰ ਸੁਮਨ ਕਿਹਾ ਹੋਇਆ, ਉਹਨੂੰ ਸੰਬੋਧਨ ਕਰਕੇ ਗੱਲ ਕਹੀ ਹੋਈ ਹੈ ਸੁਮਨ।
ਠੀਕ ਹੈ ਜੀ। ਚੋ ਬੋਲੇ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੁਮਨ ਜੋ ਇਸ ਪ੍ਰੇਮ ਕੀ, ਦਮ ਕਿਉ ਹੋਤੀ ਸਾਟ, ਰਾਵਣ ਹੁਤੇ ਸੋ ਰੰਕ ਨਹਿ, ਜਿਨ ਸਿਰ ਦੀਨੇ ਕਾਠ।
ਸੁਮਨ ਨੂੰ ਤਾਂ ਸੰਬੋਧਨ ਕਰਕੇ ਗੱਲ ਕਹੀ ਹੋਈ ਹੈ, ਹੁਣ ਇਹ ਕਹਿੰਦੇ ਸੁਮਨ ਨੇ ਬਾਣੀ ਰਚੀ ਹੋਈ ਹੈ, ਸੁਮਨ ਨੂੰ ਸੰਬੋਧਨ ਕੀਤਾ ਹੋਇਆ, ਉਹਨੂੰ ਕਿਹਾ ਬਈ ਜੇ ਇਹ ਪ੍ਰੇਮ ਦਾ ਕੋਈ ਮੁੱਲ ਹੁੰਦਾ ਨਾ, ਪ੍ਰੇਮ ਦਾ ਮੁੱਲ ਕੋਈ ਨਹੀਂ ਹੈ, ਜੇ ਸੋਨੇ ਦੇ ਬੱਟੇ ਮਿਲਦਾ ਹੁੰਦਾ ਤਾਂ ਫਿਰ ਰਾਵਣ ਦੀ ਤਾਂ ਲੰਕਾ ਸੋਨੇ ਦੀ ਸੀ, ਉਹਨੂੰ ਸਿਰ ਵੱਢ ਕੇ ਕਿਉਂ ਦੇਣਾ ਪੈਂਦਾ ਭਗਤੀ ਕਰਨ ਵੇਲੇ। ਰਾਵਣ ਨੇ ਕਹਿੰਦੇ ਨੇ 11 ਸਿਰ ਦਿੱਤੇ ਨੇ ਵੱਢ ਕੇ ਸ਼ਿਵਜੀ ਨੂੰ ਭਗਤੀ ਚ, ਅਸਲ ਚ ਸਿਰ ਨਹੀਂ ਵੱਢ ਕੇ ਦਿੱਤੇ ਉਹਨੇ। ਰਾਵਣ ਜਿਹੜਾ ਹੈਗਾ ਉਹ ਵੇਦ ਦਾ ਪਾਸ਼ਕ ਹੈ, ਉਹਦੀ ਮਤ ਗੁਰਮਤ ਹੈ, ਇੱਥੇ ਸਿਰ ਦੇਣਾ ਹੀ ਪੈਂਦਾ, ਮਨ ਦੀ ਜੇ ਸਿਰ ਸੌਂਪੀਏ ਉਹ ਸਿਰ ਮਨ ਦੇਣਾ ਪੈਂਦਾ, ਮਨ ਦੇਣਾ ਹੀ ਸਿਰ ਦੇਣਾ। ਇਹਨਾਂ ਨੇ ਉਹਦੀ ਵੀ ਕਥਾ ਬਣਾ ਲਈ, ਉਹਨੇ ਸਿਰ ਦਿੱਤੇ ਸ਼ਿਵ ਜੀ ਨੂੰ, ਜਦਕਿ ਉਹਨੇ ਸ਼ਿਵ ਭਗਤ ਜਿਹੜੇ ਇਹਨਾਂ ਦੇ ਸੀਗੇ ਸਾਧੂ ਸੰਤ, ਉਹ ਤਾਂ ਉਹਨੇ ਜੇਲ੍ਹ ਚ ਰੱਖੇ ਤੇ ਬੰਦ ਕਰਕੇ। ਚਲੋ ਖੈਰ ਕਿਵੇਂ ਵੀ ਹੈ, ਉਹ ਕਹਿੰਦੇ ਵੀ ਜੇ ਇਹ ਕੰਚਨ ਚੋਂ ਪਾਈਏ ਨਹੀਂ ਤੋਲ, ਕਬੀਰ ਕਹਿ ਰਿਹਾ ਮਨ ਤੇ ਰਾਮ ਲਿਓ ਹੈ ਮੋਲ। ਜੇ ਪ੍ਰੇਮ ਕਰਨਾ ਹੈ ਬੁੱਧੀ ਨੇ ਤਾਂ ਮਨ ਦੇਣਾ ਪਊ ਆਪਣਾ, ਜੇ ਰਾਮ ਨਾਲ ਪ੍ਰੇਮ ਕਰਨਾ ਸੀਤਾ ਨੇ ਬੁੱਧੀ ਨੇ ਤਾਂ ਆਪਣਾ ਮਨ ਵੇਚੇ ਸਤਿਗੁਰ ਕੇ ਪਾਸ ਵੇਚਣਾ ਪਊਗਾ, ਤਾਂ ਰਾਮ ਇਹਦੇ ਨਾਲ ਰਾਮ ਮੁੱਲ ਆਊਗਾ, ਇਹਨੂੰ ਰਾਮ ਇਹਦਾ ਬਣ ਜੂਗਾ, ਫਿਰ ਕੰਚਨ ਦੇ ਬਰਾਬਰ ਨਹੀਂ ਮਿਲਦਾ, ਇਹਦਾ ਮੁੱਲ ਨਹੀਂ ਹੋਰ ਕੋਈ, ਇਹ ਅਮੁੱਲ ਗੁਣ ਨੇ, ਅਮੁੱਲ ਵਪਾਰ ਹੈ ਇਹਦਾ, ਪ੍ਰੇਮ ਅਮੁੱਲ ਚੀਜ਼ ਦਾ ਨਾਂ ਹੈ, ਪ੍ਰੇਮਾ ਭਗਤੀ ਵਿੱਚ ਮੁੱਲ ਨਹੀਂ ਹੁੰਦਾ। ਇੱਥੇ ਵੀ ਸੋਨਾ ਚਾੜ ਕੇ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਹੈ ਹਰਿਮੰਦਰ ਸਾਹਿਬ ਤੇ, ਸੋਨਾ ਲਾ ਕੇ, ਪ੍ਰੇਮ ਹੈ ਨੀ ਸੀਗਾ ਸੋਨਾ ਲਾਤਾ, ਮੂਰਤੀਆਂ ਲੈਣ ਦੀਆਂ ਪ੍ਰਕਰਮਾਂ ਚ ਸੋਨਾ ਚਾੜਤਾ, ਇਹ ਤਾਂ ਕੁਛ ਕੀਤਾ, ਇਹ ਤਾਂ ਖਿਲਾਫ ਹੈ, ਸੋਨੇ ਨਾਲ ਨੀ ਖੁਸ਼ ਹੁੰਦਾ ਉਹ, ਮਨ ਦੇਣਾ ਸੀ ਮਨ ਵਿੱਚ ਸਤਿਗੁਰ ਕੇ ਪਾਸ, ਗੁਰਮੁਖਾਂ ਨੇ ਮਨ ਦਿੱਤਾ ਗੁਰੂ ਨੂੰ, ਸੋਨੇ ਨਾਲ ਮਿਲਦਾ। ਕਹਿੰਦੇ ਫਿਰ ਜੇ ਸੋਨੇ ਬੱਟੇ ਮਿਲਦਾ, ਪ੍ਰੇਮ ਖਰੀਦਣ ਵਾਲੀ ਜਾਂ ਵੇਚਣ ਵਾਲੀ ਚੀਜ਼ ਹੁੰਦੀ, ਵਿਕਣ ਵਾਲੀ ਚੀਜ਼ ਹੁੰਦੀ, ਤਾਂ ਰਾਵਣ ਨੂੰ ਸਿਰ ਨਹੀਂ ਸੀ ਦੇਣਾ ਪੈਂਦਾ, ਸੋਨਾ ਉਹਦੇ ਕੋਲ ਬਥੇਰਾ ਸੀ। ਹਾਂਜੀ
ਅੱਛਾ ਜੀ, ਸੁਮਨ ਪੜਾਂਗੇ, ਸੁਮਨ ਜੋ ਇਸ ਪ੍ਰੇਮ,
ਸੁਮਨ ਲੱਗਦਾ ਸੁਮਨ ਸ੍ਰੇਸ਼ਟ ਮਨ,
ਠੀਕ ਹੈ। ਪਰ ਇਹਨਾਂ ਨੇ ਟਿੱਪੀਆਂ ਤਾਂ ਆਪਾਂ ਪਹਿਲਾਂ ਵੀ ਦੇਖਿਆ ਵੀ ਟਿੱਪੀਆਂ ਦੀ ਤਾਂ ਬਹੁਤ ਦੁਰਵਰਤੋਂ ਹੋ ਚੁੱਕੀ ਹੈ ਛਾਪੇ ਵਾਲੀ,
ਇਹਨਾਂ ਨੇ ਸੁਮਨ ਕਾਗਲ ਨਾਲ ਲਿਆ, ਇਹਨਾਂ ਨੇ ਮੰਨਿਆ ਇਹਨਾਂ ਦਾ ਆਦਮੀ ਤਾਂ ਲਿਖਦੇ ਨੇ।
ਅੱਛਾ, ਪਰ ਸਮਨ ਪੜਾਂਗੇ ਸੁਮਨ ਪੜਾਂਗੇ ਜੀ, ਇਹਦੇ ਸਮਨ ਲਿਖਿਆ ਹੈ,
ਸੁਮਨ ਪੜੋ ਸੁਮਨ ਔਂਕੜ ਲਾ ਕੇ।
ਅੱਛਾ, ਸੁਮਨ ਜੋ ਇਸ ਪ੍ਰੇਮ ਕੀ, ਇਹ ਜਿਹੜੀ ਪ੍ਰੇਮ ਦੀ ਖੇਡ ਹੈ ਬੁੱਧੀ ਨੇ ਖੇਡਣੀ ਸੀ। ਹਾਂਜੀ
ਹਾਂ, ਬੁੱਧੀ ਨੇ ਖੇਡਣੀ ਸੀ ਪ੍ਰੇਮ ਦੀ।
ਅੱਛਾ, ਔਰ ਚਿੱਤ ਨਾਲ ਖੇਡਣੀ ਸੀ ਆਪਣੇ ਖਸਮ ਨਾਲ। ਹਾਂਜੀ,
ਠੀਕ ਆ, ਇਹਦਾ ਪਤੀ ਹੈ, ਉਹਨੂੰ ਛੱਡ ਕੇ ਮਨ ਨਾਲ ਤੁਰੀ ਫਿਰਦੀ ਹੈ ਬਾਹਰ।
ਦਮ ਕਿਉ ਹੋਤੀ ਸਾਟ, ਇਹਦਾ ਕੀ ਭਾਵ ਹੈ ਜੀ?
ਦਮਾਂ ਦੇ ਨਾਲ ਪੈਸੇ ਨਾਲ ਇਹਦੇ ਤਬਾਦਲਾ ਹੋ ਸਕਦਾ ਹੁੰਦਾ, ਖੁਦ ਖਰੀਦਿਆ ਜਾ ਸਕਦਾ ਹੁੰਦਾ।
ਅੱਛਾ ਜੀ, ਰਾਵਣ ਹੁਤੇ ਸੋ ਰੰਕ ਨਹਿ, ਜਿਨ ਸਿਰ ਦੀਨੇ ਕਾਟ।
ਰਾਵਣ ਫਿਰ ਪ੍ਰੇਮ ਪੈਸੇ ਨਾਲ ਨਾ ਖਰੀਦਣ ਦਿੰਦਾ, ਸੋਨੇ ਨਾਲ ਨਾ ਖਰੀਦਣ, ਉਹ ਤਾਂ ਰੰਕ ਸੀ, ਇਹਦਾ ਮਤਲਬ ਹੈ ਉਹਨੂੰ ਸਿਰ ਦੇਣਾ ਪਿਆ ਪ੍ਰੇਮ ਵਾਸਤੇ।
ਠੀਕ ਹੈ, ਔਰ ਉਹਨਾਂ ਨੇ ਤਾਂ ਸਿਰਫ ਇਹੀ ਲਿਖਿਆ ਜਿਨ ਸਿਰ ਦੀਨੇ ਕਾਟ, ਇਹਨਾਂ ਨੇ ਆਪਣੇ ਵੱਲੋਂ ਹੀ ਸ਼ਿਵ ਜੀ ਨੂੰ ਸਿਰ ਦੇਣ ਦੀ ਕਹਾਣੀ ਜੋੜ ਲਈ ਹੈ ਜੀ।
ਸ਼ਿਵ ਸ਼ਕਤੀ ਆਪ ਉਪਾਇ ਕੇ ਕਰਤਾ ਆਪੇ ਹੁਕਮ ਵਰਤਾਏ, ਸਾਡੇ ਵੀ ਸ਼ਿਵ ਉਸੇ ਦਾ ਨਾਂ ਹੈ, ਇਹਨਾਂ ਨੇ ਬੰਦਾ ਬਣਾ ਲਿਆ ਨਾ ਸ਼ਿਵ, ਬਾਹਰਲਾ ਉਹਨੂੰ ਸ਼ਿਵ ਬਣਾ ਲਿਆ, ਅੰਦਰਲਾ ਹੀ ਸ਼ਿਵ ਹੈ।
ਅੱਛਾ ਜੀ,
ਸਾਡਾ ਨਿਰਾਕਾਰੀ ਸ਼ਿਵ ਹੈ, ਦਸਮ ਪਾਤਸ਼ਾਹ ਉਸ ਨੂੰ ਕਹਿੰਦੇ ਸ਼ਿਵਾ ਵਰ ਮੋਹਿਆ।
ਇਹਨਾਂ ਦੇ ਅਰਥ ਹੈ ਜੀ, ਹੇ ਸੰਮਨ, ਜੇਕਰ ਇਸ ਪ੍ਰੇਮ ਦਾ ਵੱਟਾ ਸੱਟਾ ਦਮੜਿਆਂ ਤੋਂ ਹੋ ਸਕਦਾ ਹੁੰਦਾ ਤਾਂ ਰਾਵਣ ਵਰਗੇ ਰਾਜੇ ਕੋਈ ਕੰਗਾਲ ਨਹੀਂ ਸਨ। ਰਾਵਣ ਨੇ ਪ੍ਰੇਮ ਦੀ ਖਾਤਰ ਆਪਣੇ ਸਿਰ ਕੱਟ ਕੇ ਸ਼ਿਵ ਜੀ ਦੀ ਭੇਂਟ ਚੜਾ ਦਿੱਤੇ।
ਸਿਰ ਦੇਣਾ ਪੈਂਦਾ, ਪੈਸਿਆਂ ਦੇ ਚੜਾਵਾ ਬੰਦ ਕੀਤਾ ਹੈ ਮੰਦਰਾਂ ਚੋਂ, ਸੋਨਾ ਬੰਦ ਕੀਤਾ ਮੰਦਰਾਂ ਚੋਂ, ਜਿਹੜੇ ਹੀਰੇ ਜਵਾਹਰਾਤ ਲਾਉਂਦੇ ਮੰਦਰਾਂ ਤੇ ਫਿਰ ਉਹ ਬੰਦ ਹੁੰਦੇ ਸੀ ਇਹਨਾਂ ਦੇ।
ਠੀਕ ਹੈ, ਪਰ ਸਿਰ ਦਾ ਜਿਹੜਾ ਗੁਰਮਤ ਅਨੁਸਾਰ ਅਰਥ ਬਣਦਾ ਉਹ ਤਾਂ ਮਨ ਬਣਦਾ ਹੈ ਨਾ ਜੀ।
ਓਹੋ, ਮੈਂ ਕਹਿੰਦਾ ਦੁਆ ਵੀ ਦਿੰਦੇ ਸਿਰ, ਦਿੰਦਾ ਕੌਣ? ਜਿਹੜੇ ਇਹ ਦਿੰਦੇ ਨੇ ਨਾ, ਨਿਆਣੇ ਬੱਚਿਆਂ ਦੇ ਕੇਸ ਲਾਉਂਦੇ ਨੇ, ਉਹ ਬਲੀ ਦੇਣ ਦੇ ਬਰਾਬਰ ਹੀ ਲਿਖਿਆ ਹੋਇਆ ਇਹਨਾਂ ਦੇ, ਉਹ ਝੱਡ ਲਾਉਂਦੇ ਨੇ ਜਿਹੜੀ।
ਇਸ ਤਰ੍ਹਾਂ ਦੇ ਵੀ ਵਚਨ ਹੈ ਵੀ ਸਿਰ ਮਨ ਵਾਸਤੇ ਆਇਆ, ਚੇਤਨ ਚੀਜ਼ ਵਾਸਤੇ ਆਇਆ, ਨਾ ਕਿ ਬਾਹਰ ਦੀ ਖੋਪੜੀ ਵਾਸਤੇ, ਹੈ ਨਾ ਜੀ।
ਉਹਨਾਂ ਦਾ ਸਿਰ ਸਪਸ਼ਟ ਗੱਲ ਆ, ਆਪਣੀ ਤਾਂ ਬਾਹਰ ਦੀ ਗੱਲ ਹੀ ਨਹੀਂ ਹੋਈ, ਉਹਦੀ ਵੀ ਗੱਲ ਨਹੀਂ ਸੀ ਬਾਹਰ ਦੀ ਕੋਈ, ਇਹਨਾਂ ਨੇ ਬਾਹਰ ਜੋੜਨੇ ਵਾਲਿਆਂ ਨੂੰ ਜੋੜੀ ਹੋਈ ਹੈ।
ਠੀਕ ਹੈ, ਰਾਵਣ ਨੇ ਵੀ ਆਪਣਾ ਜਿਹੜਾ ਮਨ ਹੈਗਾ ਉਹ ਚਿੱਤ ਨੂੰ ਸ਼ਿਵ ਨੂੰ ਸਮਰਪਿਤ ਕਰਤਾ ਸੀ। ਠੀਕ ਹੈ ਜੀ,
ਕਹਿੰਦੇ ਸੋਨੇ ਉੱਤੇ ਹੀਰੇ ਲਾਈ ਬੈਠੇ ਨੇ ਮੰਦਰਾਂ ਚ, ਭਗਤੀ ਦੇ ਵਿੱਚ ਹੀਰੇ ਜਵਾਹਰਾਤ ਮੋਤੀ ਧਨ ਹੋ ਹੀ ਨਹੀਂ ਸਕਦਾ, ਧਰਮ ਨੂੰ ਧੰਦਾ ਬਣਾਉਣ ਤੇ ਬੈਨ ਲਾਇਆ ਹੋਇਆ ਇਹ ਪਤੇ ਵਿੱਚ, ਸਿਰਫ ਪੈਸੇ ਦੇ ਚੜਾਵੇ ਕੁਛ ਲੋੜ ਹੀ ਨਹੀਂ ਮਾਇਆ ਦੀ ਚੜਾਉਣ ਦੀ ਇੱਥੇ, ਇਹ ਪ੍ਰੇਮ ਦੀ ਖੇਡ ਹੈ।
ਠੀਕ ਹੈ ਜੀ, ਇਹਦੇ ਫਿਰ ਤਾਂ ਆਪਣੇ ਗੁਰਦੁਆਰਾ ਸਾਹਿਬ ਵਾਲੇ ਵੀ ਵਿੱਚੇ ਆ ਜਾਣਗੇ ਜੀ,
ਸਾਰੇ ਇਹਨਾਂ ਵਿੱਚ ਗੁਰਦੁਆਰੇ ਇਹਨਾਂ ਤੋਂ ਹੀ ਬਣੇ ਨੇ, ਬਾਕੀ ਹੋ ਕੇ ਮੰਦਰਾਂ ਤੋਂ ਹੀ ਨਵੇਂ ਮੰਦਰ ਬਣ ਗਏ, ਜਦ ਮੰਦਰਾਂ ਵਾਲੇ ਨਾ ਮੰਨੇ ਤਾਂ ਇਹਨਾਂ ਨੇ ਨਵੇਂ ਬਣਾ ਲਏ ਮੰਦਰ, ਉਹਨਾਂ ਤੋਂ ਬਾਕੀ ਹੋ ਕੇ ਹੀ ਬਣੇ ਨੇ, ਪਰ ਕੰਮ ਤਾਂ ਉਹੀ ਕਰਨ ਲੱਗੇ, ਫਾਇਦਾ ਕੀ ਹੋਇਆ ਸੀ ਇਹਨਾਂ ਦਾ ਬਣਾਇਆ ਦਾ ਤਾਂ ਫਾਇਦਾ ਸੀ, ਜੇ ਆਹ ਜਿਹੜੀ ਗੱਲ ਕਹੀ ਹੈ ਇਹਨੂੰ ਇਹਦੇ ਤੇ ਪਹਿਰਾ ਦਿੰਦੇ ਫਿਰ ਤਾਂ ਫਾਇਦਾ ਸੀ, ਕੰਮ ਤਾਂ ਉਹੀ ਕਰਦੇ ਨੇ, ਇਹਨਾਂ ਦਾ ਕੀ ਫਾਇਦਾ ਹੋਇਆ।
ਠੀਕ ਹੈ ਜੀ, ਪੰਜਵੇਂ ਪਾਤਸ਼ਾਹ ਨੇ ਉਹ ਸ਼ਖਸ ਦੀ ਚੋਣ ਕੀਤੀ ਹੈ ਰਾਵਣ ਦੀ ਜਿਹਦੇ ਕੋਲ ਕੇ ਸੋਨੇ ਦੀ ਲੰਕਾ ਸੀ, ਹੈ ਜੀ, ਵੀ ਉਹਨਾਂ ਕੋਲ ਇੰਨਾ ਸਭ ਕੁਛ ਹੁੰਦੇ ਹੋਏ ਉਹਨਾਂ ਨੂੰ ਵੀ ਆਪਣਾ ਜਿਹੜਾ ਮਨ ਹੈ ਉਹ ਚਿੱਤ ਨੂੰ ਅਰਪਣ ਕਰਨਾ ਪਿਆ, ਹੈ ਜੀ,
ਹਾਂ ਨਹੀਂ ਤਾਂ ਉਹ ਸੋਨੇ ਵੱਟੇ ਉਹਨਾਂ ਲੈ ਲੈਂਦੇ।
ਠੀਕ ਹੈ ਜੀ, ਮਨ ਵਿੱਚ ਹੈ ਸਤਿਗੁਰ ਕੇ ਪਾਸ, ਹੈ ਜੀ,
ਬਿਲਕੁਲ ਬਿਲਕੁਲ, ਮਨ ਦੇ ਰਾਮ ਲਈ ਉਹ ਮੋਲ।
ਠੀਕ ਹੈ ਜੀ, ਇੱਥੇ ਪਹਿਲੇ ਚੌਬੋਲੇ ਦੀ ਸਮਾਪਤੀ ਹੈ ਜੀ।
ਹਾਂਜੀ।